ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 76 ਤੇ ਗੌਰ ਖੋਸ ਕਰਨ ਦੇ ਸਾਂ, ਜਿਹਦਾ ਉਨਵਾਨ ਸੀ ਚੰਗਾ ਚਰਵਾਹਾ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨ ਗਿਆਨ ਕਰਾਂਗੇ। ਯਿਸੂ ਨੇ ਪਹਿਲੇ ਨਸਲੇ ਆਦਮ ਨੂੰ ਪੇਡਾਂ ਦੇ ਨਾਲ ਤਸ਼ਬੀਹ ਦਿੱਤੀ ਤੇ ਫਿਰ ਬੀੜ ਨੂੰ ਆਖਿਆ ਕਿ ਪੇਡਾਂ ਦਾ ਦਰਵਾਜ਼ਾ ਮੈਂ ਵਾਂ, ਜੇ ਕੋਈ ਮੇਰੇ ਚੋਂ ਦਾਖਲ ਹੁੰਦਾ ਨਜਾਤ ਪਾਉਂਦਾ। ਯਿਸੂ ਨੇ ਆਪਣੇ ਆਪ ਨੂੰ ਪੇਡਾਂ ਦਾ ਦਰਵਾਜ਼ਾ ਕਿਉਂ ਆਖਿਆ? ਉਸ ਜ਼ਮਾਨੇ ਵਿੱਚ ਚਰਵਾਹਾ ਆਪਣੀਆਂ ਪੇਡਾਂ ਵਾਸਤੇ ਕੰਡੇਦਾਰ ਸ਼ਾਖਾਂ ਜਾਂ ਪੱਥਰਾਂ ਦਾ ਬੀੜਖਾਨਾ ਬਣਾਉਂਦਾ ਸੀ, ਜਿਹਦਾ ਸਿਰਫ ਇੱਕ ਹੀ ਦਰਵਾਜ਼ਾ ਹੁੰਦਾ ਸੀ ਅਤੇ ਉਸ ਦਰਵਾਜ਼ੇ ਵਿੱਚ ਚਰਵਾਹਾ ਖੁਦ ਹੁੰਦਾ ਸੀ। ਪੇਡਾਂ ਦੇ ਬੀੜਖਾਨੇ ਵਿੱਚ ਜਾਣ ਜਾਂ ਬਾਹਰ ਨਿਕਲਣ ਵਾਸਤੇ ਇਹ ਵੀ ਇੱਕ ਰਾਸਤਾ ਹੁੰਦਾ ਸੀ। ਆਪਣੀਆਂ ਪੇਡਾਂ ਦੀ ਨਿਗਹਬਾਨੀ ਵਾਸਤੇ ਚਰਵਾਹਾ ਉਸ ਦਰਵਾਜ਼ੇ ਵਿੱਚ ਹੁੰਦਾ ਸੀ ਅਤੇ ਸ਼ਾਮ ਦੇ ਵੇਲੇ ਸਾਰੀਆਂ ਪੇਡਾਂ ਨੂੰ ਬੀੜਖਾਨੇ ਵਿੱਚ ਦਾਖਲ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜੇ ਕੋਈ ਜੰਗਲੀ ਦਰਿੰਦਾ ਪੇਡਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਉਂਦਾ ਤੇ ਉਹਨੂੰ ਸਭ ਤੋਂ ਪਹਿਲੇ ਚਰਵਾਹੇ ਦਾ ਸਾਹਮਣਾ ਕਰਨਾ ਪੈਂਦਾ। ਚਰਵਾਹਾ ਉਸ ਜੰਗਲੀ ਜਾਨਵਰ ਨੂੰ ਭਜਾ ਦਿੰਦਾ ਤੇ ਸਾਰੀਆਂ ਪੇਡਾਂ ਸਹੀ ਸਲਾਮਤ ਰਹਿੰਦੀਆਂ ਸਨ। ਇਸ ਤਰ੍ਹਾਂ ਚਰਵਾਹਾ ਬਜ਼ਾਤੇ ਖੁਦ ਪੇਡਾਂ ਦਾ ਦਰਵਾਜ਼ਾ ਹੁੰਦਾ ਸੀ। ਯਿਸੂ ਨੇ ਖੁਦ ਨੂੰ ਵੀ ਪੇਡਾਂ ਦਾ ਦਰਵਾਜ਼ਾ ਆਖਿਆ। ਇਹਦਾ ਮਤਲਬ ਇਹ ਹੋਇਆ ਕਿ ਯਿਸੂ ਆਪਣੇ ਮਾਲ ਦੀ ਨਿਗਹਬਾਨੀ ਕਰਦਾ। ਇਹਦਾ ਮਤਲਬ ਇਹ ਵੀ ਹੋਇਆ ਕਿ ਖੁਦਾ ਦੇ ਗੱਲੇ ਦਾ ਹਿੱਸਾ ਬਣਨ ਵਾਸਤੇ ਪਹਿਲੇ ਤੁਹਾਨੂੰ ਯਿਸੂ ਦੇ ਕੋਲ ਆਉਣਾ ਹੋਵੇਗਾ। ਜਿਹੜਾ ਕੋਈ ਸ਼ੈਤਾਨ ਦੀ ਸ਼ੈਤਾਨੀਆਂ ਤੋਂ ਬਚਣਾ ਚਾਹੁੰਦਾ, ਗੁਨਾਹ ਦੀ ਹਲਾਕਤ ਤੋਂ ਬਚਣਾ ਚਾਹੁੰਦਾ, ਮੌਤ ਦੇ ਮੂੰਹ ਵਿੱਚੋਂ ਨਿਕਲਣਾ ਚਾਹੁੰਦਾ ਤੇ ਦੋਜ਼ਖ ਦੀ ਅਬਦੀ ਸਜ਼ਾ ਤੋਂ ਰਿਹਾਈ ਪਾਉਣਾ ਚਾਹੁੰਦਾ, ਉਹ ਜ਼ਰੂਰ ਯਿਸੂ ਦੇ ਕੋਲ ਆਏ। ਉਹੀ ਵਾਹਿਦ ਦਰਵਾਜ਼ਾ ਹੈ ਜਿਸ ਵਿੱਚੋਂ ਹੋ ਕੇ ਹਰ ਗੁਨਾਹਗਾਰ ਅਬਦੀ ਜ਼ਿੰਦਗੀ ਦਾ ਵਾਰਸ ਬਣ ਸਕਦਾ। ਇਸ ਸਬਬ ਤੋਂ ਖੁਦਾ ਦਾ ਕਲਾਮ ਫਰਮਾਉਂਦਾ ਤੇ ਕਿਸੇ ਦੂਸਰੇ ਦੇ ਵਸੀਲੇ ਦੇ ਨਾਲ ਨਜਾਤ ਨਹੀਂ, ਕਿਉਂਕਿ ਅਸਮਾਨ ਦੇ ਥੱਲੇ ਆਦਮੀਆਂ ਨੂੰ ਕੋਈ ਹੋਰ ਦੂਜਾ ਨਾਂ ਨਹੀਂ ਬਖਸ਼ਿਆ ਗਿਆ ਜਿਹਦੇ ਵਸੀਲੇ ਦੇ ਨਾਲ ਅਸੀਂ ਨਜਾਤ ਪਾ ਸਕੀਏ। ਇਹ ਹਵਾਲਾ ਤੁਸੀਂ ਅਮਾਲ ਬਾਬ 4 ਤੇ ਆਇਤ ਨੰਬਰ 12 ਵਿੱਚ ਵੇਖ ਸਕਦੇ ਹੋ। ਯਿਸੂ ਹੀ ਨਜਾਤ ਦਾ ਵਾਹਿਦ ਦਰਵਾਜ਼ਾ ਏ। ਕੀ ਤੁਹਾਨੂੰ ਯਾਦ ਏ ਕਿ ਨੂਹ ਨਬੀ ਤੇ ਤੂਫਾਨੇ ਨੂਹ ਦੀ ਬਾਬਤ ਕੁਝ ਅਰਸਾ ਪਹਿਲੇ ਅਸੀਂ ਕੀ ਸਿੱਖਿਆ ਸੀ? ਖੁਦਾ ਨੇ ਨੂਹ ਨਬੀ ਨੂੰ ਕਿਸ਼ਤੀ ਦੇ ਕਿੰਨੇ ਦਰਵਾਜ਼ੇ ਬਣਾਉਣ ਦਾ ਹੁਕਮ ਦਿੱਤਾ ਸੀ ਤਾਂ ਕਿ ਜਿਹੜਾ ਕੋਈ ਤੂਫਾਨ ਦੇ ਅਜ਼ਾਬ ਤੋਂ ਮਹਿਫੂਜ਼ ਰਹਿਣਾ ਚਾਹੇ ਉਹ ਇਸ ਪਨਾਹਗਾਹ ਯਾਨੀ ਕਿਸ਼ਤੀ ਵਿੱਚ ਦਾਖਲ ਹੋ ਜਾਏ। ਸਿਰਫ ਇੱਕ ਦਰਵਾਜ਼ਾ। ਜੇ ਕੋਈ ਜ਼ਿੰਦਗੀ ਚਾਹੁੰਦਾ ਹੈ ਤੇ ਤੂਫਾਨ ਦੀ ਸਜ਼ਾ ਤੋਂ ਰਿਹਾਈ ਪਾਉਣਾ ਚਾਹੁੰਦਾ ਹੈ ਤੇ ਉਹ ਵੀ ਇੱਕ ਹੀ ਦਰਵਾਜ਼ੇ ਤੋਂ ਲੰਘ ਕੇ ਅੰਦਰ ਦਾਖਲ ਹੋ ਸਕਦਾ ਹੈ। ਤੇ ਜਿਹੜਾ ਕੋਈ ਉਸ ਇੱਕ ਦਰਵਾਜ਼ੇ ਤੋਂ ਲੰਘ ਕੇ ਕਿਸ਼ਤੀ ਦੇ ਅੰਦਰ ਨਾ ਗਿਆ ਉਹ ਹਲਾਕਤ ਦਾ ਸ਼ਿਕਾਰ ਹੋਇਆ। ਇਸੇ ਤਰ੍ਹਾਂ ਯੋਮੇ ਹਿਸਾਬ ਦੀ ਬਾਬਤ ਖੁਦਾ ਦਾ ਕਲਾਮ ਸਾਬਤ ਕਰਦਾ ਹੈ ਕਿ ਖੁਦਾ ਨੇ ਬਣੀ ਆਦਮ ਦੀ ਨਜਾਤ ਵਾਸਤੇ ਸਿਰਫ ਇੱਕ ਹੀ ਦਰਵਾਜ਼ਾ ਖੋਲਿਆ ਹੋਇਆ ਹੈ। ਮਸੀਹ ਖੁਦ ਉਹ ਦਰਵਾਜ਼ਾ ਹੈ ਜਿਸ ਵਿੱਚੋਂ ਲੰਘ ਕੇ ਲੋਕ ਹਮੇਸ਼ਾ ਦੀ ਜ਼ਿੰਦਗੀ ਵਿੱਚ ਦਾਖਲ ਹੁੰਦੇ ਨੇ। ਇਸੇ ਸਬਬ ਤੋਂ ਯਿਸੂ ਨੇ ਆਖਿਆ, ਦਰਵਾਜ਼ਾ ਮੈਂ ਵਾਂ, ਜੇ ਕੋਈ ਮੇਰੇ 'ਚੋਂ ਦਾਖਲ ਹੁੰਦਾ ਨਜਾਤ ਪਾਉਂਦਾ। ਬਸ ਯਿਸੂ ਨੇ ਉਹਨਾਂ ਨੂੰ ਫਿਰ ਆਖਿਆ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਪੇਡਾਂ ਦਾ ਦਰਵਾਜ਼ਾ ਮੈਂ ਵਾਂ, ਜੇ ਕੋਈ ਮੇਰੇ 'ਚੋਂ ਦਾਖਲ ਹੁੰਦਾ ਨਜਾਤ ਪਾਉਂਦਾ ਤੇ ਜਿਹੜਾ ਕੋਈ ਦਰਵਾਜ਼ੇ ਤੋਂ ਬੀੜਖਾਨੇ ਵਿੱਚ ਦਾਖਲ ਨਹੀਂ ਹੁੰਦਾ ਬਲਕਿ ਹੋਰ ਕਿਸੇ ਪਾਸੋਂ ਚੜ੍ਹ ਜਾਂਦਾ ਤੇ ਉਹ ਚੋਰ ਤੇ ਡਾਕੂ ਏ। ਯੋਹੰਨਾ ਬਾਬ 10 ਵਿੱਚ ਅਸੀਂ ਇਹ ਹਵਾਲਾ ਵੇਖ ਸਕਦੇ ਹਾਂ। ਯਿਸੂ ਨੇ ਆਪਣੇ ਲਈ ਜਿਹੜਾ ਦੂਜਾ ਨਾਂ ਇਸਤੇਮਾਲ ਕੀਤਾ ਉਹ ਪਹਿਲੇ ਨਾਲੋਂ ਕਾਫ਼ੀ ਮਿਲਦਾ ਜੁਲਦਾ। ਯਿਸੂ ਸਿਰਫ ਪੇਡਾਂ ਦਾ ਦਰਵਾਜ਼ਾ ਹੀ ਨਹੀਂ ਬਲਕਿ ਉਹ ਚੰਗਾ ਚਰਵਾਹਾ ਵੀ ਹੈ। ਯਿਸੂ ਚੰਗਾ ਚਰਵਾਹਾ ਹੈ ਕਿਉਂਕਿ ਉਹ ਐਸੀ ਹਸਤੀ ਹੈ ਜਿਹਨੇ ਸਾਨੂੰ ਬੇਹੱਦ ਪਿਆਰ ਕੀਤਾ ਅਤੇ ਆਪਣੀ ਜਾਨ ਸਾਡੇ ਲਈ ਦੇ ਦਿੱਤੀ। ਉਹ ਕੈਸਾ ਅਜੀਬ ਅਤੇ ਮਿਹਰਬਾਨ ਚਰਵਾਹਾ ਹੈ। ਹਾਂ, ਉਹ ਵਾਕਈ ਰਹੀਮ ਅਤੇ ਮਿਹਰਬਾਨ ਹੈ। ਦਾਊਦ ਨਬੀ ਨੇ ਉਹਨੂੰ ਚਰਵਾਹੇ ਦੇ ਹੱਕ ਵਿੱਚ ਬਹੁਤ ਕੁਝ ਆਖਿਆ ਹੈ। ਜ਼ਬੂਰ 23 ਵਿੱਚ ਉਹ ਲਿਖਦਾ ਹੈ, ਖੁਦਾਵੰਦ ਮੇਰਾ ਚੁਪਾਨ ਹੈ, ਮੈਨੂੰ ਕੋਈ ਕਮੀ ਨਾ ਹੋਵੇਗੀ। ਉਹ ਮੈਨੂੰ ਹਰੀ ਹਰੀ ਘਾਹ ਵਿੱਚ ਲੈ ਜਾਂਦਾ ਹੈ। ਉਹ ਮੈਨੂੰ ਰਾਸਤੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ। ਉਹ ਮੈਨੂੰ ਆਪਣੇ ਨਾਂ ਦੀ ਖਾਤਰ ਸਦਾਕਤ ਦੀਆਂ ਰਾਹਾਂ 'ਤੇ ਲੈ ਟੁਰਦਾ ਹੈ। ਭਾਵੇਂ ਮੌਤ ਦੇ ਸਾਇਆ ਦੀ ਵਾਦੀ ਵਿੱਚੋਂ ਮੇਰਾ ਗੁਜ਼ਰ ਹੋਵੇ, ਮੈਂ ਕਿਸੇ ਵੀ ਬਲਾਕ ਕੋਲੋਂ ਨਾ ਡਰਾਂਗਾ ਕਿਉਂਕਿ ਤੂੰ ਮੇਰੇ ਨਾਲ ਹੈ। ਤੇਰੇ ਅਸਾ ਅਤੇ ਤੇਰੀ ਲਾਠੀ ਦੇ ਨਾਲ ਮੈਨੂੰ ਤਸੱਲੀ ਹੈ। ਤੂੰ ਮੇਰੇ ਦੁਸ਼ਮਣਾਂ ਦੇ ਰੂਬਰੂ ਅਤੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਹੈ। ਤੂੰ ਮੇਰੇ ਸਿਰ 'ਤੇ ਤੇਲ ਮਲਣਾ ਹੈ ਅਤੇ ਮੇਰਾ ਪਿਆਲਾ ਲਬਰੇਜ਼ ਹੁੰਦਾ ਹੈ। ਯਕੀਨਨ ਭਲਾਈ ਅਤੇ ਰਹਿਮਤ ਉਮਰ ਭਰ ਮੇਰੇ ਨਾਲ ਨਾਲ ਰਵਣਗੇ ਅਤੇ ਮੈਂ ਹਮੇਸ਼ਾ ਖੁਦਾਵੰਦ ਦੀ ਕਾਰ ਵਿੱਚ ਸਕੂਨਤ ਕਰਾਂਗਾ। ਸਾਡੇ ਲਈ ਜਿਸ ਚੀਜ਼ ਨੂੰ ਜਾਣਨਾ ਜ਼ਰੂਰੀ ਹੈ ਉਹ ਇਹ ਵੇ ਕਿ ਮਸੀਹ ਬਜ਼ਾਤੇ ਖੁਦ ਚੰਗਾ ਚਰਵਾਹਾ ਹੈ ਅਤੇ ਦਾਊਦ ਨਬੀ ਨੇ ਇਸ ਜ਼ਬੂਰ ਵਿੱਚ ਇਸੇ ਚਰਵਾਹੇ ਦਾ ਜ਼ਿਕਰ ਕੀਤਾ। ਬਸ ਯਿਸੂ ਦਾ ਕਹਿਣਾ ਬਜਾਏ ਕਿ ਚੰਗਾ ਚਰਵਾਹਾ ਮੈਂ ਵਾਂ ਅਤੇ ਮੈਂ ਅਤੇ ਬਾਪ ਇੱਕ ਹਾਂ। ਅਤੇ ਫਿਰ ਜਦੋਂ ਯਿਸੂ ਨੇ ਬਿਆਨ ਦਿੱਤਾ ਕਿ ਉਹੀ ਵਾਹਿਦ ਖੁਦਾ ਦੇ ਨਾਲ ਸੀ ਅਤੇ ਯਹੂਦੀਆਂ ਨੇ ਉਹਦੇ 'ਤੇ ਕੁਫਰ ਬਕਣ ਦਾ ਇਲਜ਼ਾਮ ਲਾ ਦਿੱਤਾ ਅਤੇ ਉਹਨੂੰ ਸੰਸਾਰ ਕਰਨ ਵਾਸਤੇ ਰੋੜੇ ਚੁੱਕ ਲਿੱਤੇ, ਉਹ ਇਸ ਬੇਦ ਨੂੰ ਕਬੂਲ ਨਾ ਕਰ ਪਾਏ ਕਿ ਯਿਸੂ ਇਨਸਾਨੀ ਰੂਪ ਵਿੱਚ ਖੁਦਾ ਹੈ। ਅੱਜ ਕੱਲ੍ਹ ਵੀ ਬਨੀ ਆਦਮ ਵਿੱਚੋਂ ਅਕਸਰ ਲੋਕ ਯਿਸੂ ਦੇ ਇਸ ਬਿਆਨ ਤੋਂ ਠੋਕਰ ਖਾਂਦੇ ਨੇ। ਕੁਝ ਲੋਕ ਗਲਤ ਫਹਿਮੀ ਵਿੱਚ ਪਏ ਹੋਏ ਨੇ ਅਤੇ ਇਹ ਸੋਚਣ ਲੱਗਦੇ ਨੇ ਕਿ ਯਿਸੂ ਨੇ ਆਖਿਆ ਕਿ ਮੈਂ ਵਾਹਿਦ ਹਸਤੀ ਹਾਂ ਜੋ ਖੁਦਾ ਦੇ ਨਾਲ ਸੀ, ਅਤੇ ਇਹਦਾ ਮਤਲਬ ਇਹ ਹੋਇਆ ਕਿ ਖੁਦਾ ਇੱਕ ਨਹੀਂ ਬਲਕਿ ਦੋ ਨੇ। ਲੇਕਿਨ ਅਜ਼ੀਜ਼ੋ, ਐਸਾ ਹਰਗਿਜ਼ ਨਹੀਂ, ਕਿਉਂਕਿ ਨਬੀਆਂ ਦੇ ਸਹੀਫਿਆਂ ਵਿੱਚ ਖੁਦਾ ਦੀ ਵਾਹਦਾਨੀਅਤ ਸਾਫ਼ ਸਾਫ਼ ਮਿਲਦੀ ਹੈ। ਉੱਥੇ ਲਿਖਿਆ ਕਿ ਖੁਦਾਵੰਦ ਸਾਡਾ ਖੁਦਾ ਇੱਕ ਹੀ ਖੁਦਾਵੰਦ ਹੈ, ਇਸਤਿਸ਼ਨਾ ਬਾਬ 6 ਅਤੇ ਆਇਤ ਨੰਬਰ 4। ਲੇਕਿਨ ਖੁਦਾ ਦੇ ਵਾਹਿਦ ਹੋਣ ਦੀ ਹਕੀਕਤ ਨੇ ਖੁਦਾ ਨੂੰ ਜ਼ਮੀਨ 'ਤੇ ਇਨਸਾਨਾਂ ਵਿੱਚੋਂ ਹੋ ਕੇ ਜ਼ਾਹਿਰ ਹੋਣ ਨੂੰ ਰੋਕਿਆ ਨਹੀਂ। ਮੁਮਕਿਨ ਹੈ ਮਿਸਾਲ ਸਮਝਣ ਵਿੱਚ ਮਦਦਗਾਰ ਬਣੇ। ਸੂਰਜ ਨੂੰ ਵੇਖੋ ਜਿਹੜਾ ਚਮਕਦਾ ਅਤੇ ਜ਼ਮੀਨ 'ਤੇ ਰੋਸ਼ਨੀ ਅਤੇ ਹਰਾਰਤ ਦਿੰਦਾ ਹੈ। ਜ਼ਮੀਨ 'ਤੇ ਇਸ ਤਰ੍ਹਾਂ ਦੇ ਸੂਰਜ ਕਿੰਨੇ ਨੇ? ਸਿਰਫ ਇੱਕ। ਸੂਰਜ ਕਿੱਥੇ ਵੇ? ਸੂਰਜ ਖਲਾ ਵਿੱਚ ਹੈ, ਸਾਡੇ ਕੋਲੋਂ ਲੱਖਾਂ ਬਲਕਿ ਕਰੋੜਾਂ ਮੀਲ ਦੂਰ, ਅਤੇ ਵੀ ਇਹ ਜ਼ਮੀਨ 'ਤੇ ਨਹੀਂ ਹੈ ਅਤੇ ਉਹਦੀ ਜ਼ਿੰਦਗੀ ਬਖਸ਼ ਰੋਸ਼ਨੀ ਅਤੇ ਹਰਾਰਤ ਸਾਡੇ ਬਦਨ ਮਹਿਸੂਸ ਕਰਦੇ ਨੇ। ਸੂਰਜ ਦੀ ਗਰਮੀ ਅਤੇ ਉਹਦੀਆਂ ਕਿਰਨਾਂ ਦੀ ਹਰਾਰਤ ਦੋਵੇਂ ਇੱਕੋ ਹੀ ਨੇ। ਇਸੇ ਤਰ੍ਹਾਂ ਖੁਦਾ ਅਤੇ ਯਿਸੂ ਦੋਵੇਂ ਇੱਕੋ ਹੀ ਨੇ। ਯਿਸੂ ਨੇ ਫਰਮਾਇਆ, ਮੈਂ ਅਤੇ ਬਾਪ ਇੱਕ ਹੀ ਹਾਂ। ਖੁਦਾਵੰਦ ਯਿਸੂ ਮਸੀਹ ਦੁਨੀਆਂ ਵਿੱਚ ਸਾਡੇ ਕੋਲ ਇਸ ਲਈ ਆਇਆ ਤਾਂ ਕਿ ਉਹ ਖੁਦਾ ਦੀ ਮੁਹੱਬਤ ਦਾ ਨੂਰ ਸਾਨੂੰ ਵਿਖਾਏ ਅਤੇ ਨਜਾਤ ਬਖਸ਼ੇ। ਯਿਸੂ ਦੇ ਖੁਦਾ ਦੀ ਬਾਬਤ ਖੁਦਾ ਦੇ ਕਲਾਮ ਦੀ ਆਵਾਜ਼ ਸੁਣੋ। ਸਾਡਾ ਖੁਦਾ ਬਸਮ ਕਰਨ ਵਾਲੀ ਅੱਗ ਹੈ ਅਤੇ ਉਹ ਨੂਰ ਵਿੱਚ ਰਹਿੰਦਾ ਹੈ ਜਿਸ ਤੱਕ ਕਿਸੇ ਦੀ ਰਸਾਈ ਨਹੀਂ ਹੋ ਸਕਦੀ, ਨਾ ਉਹਨੂੰ ਕਿਸੇ ਇਨਸਾਨ ਨੇ ਵੇਖਿਆ ਅਤੇ ਨਾ ਵੇਖ ਸਕਦਾ। ਖੁਦਾ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ, ਇਕਲੌਤਾ ਬੇਟਾ ਜਿਹੜਾ ਬਾਪ ਦੀ ਗੋਦ ਵਿੱਚ ਹੈ ਉਸੇ ਨੇ ਜ਼ਾਹਿਰ ਕੀਤਾ। ਉਹ ਬੇਟਾ ਉਹਦੇ ਜਲਾਲ ਦਾ ਪਰਤੂ ਅਤੇ ਉਹਦੀ ਜ਼ਾਤ ਦਾ ਨਕਸ਼ ਹੋ ਕੇ ਸਭ ਚੀਜ਼ਾਂ ਨੂੰ ਆਪਣੀ ਕੁਦਰਤ ਦੇ ਕਲਾਮ ਦੇ ਨਾਲ ਸੰਭਾਲਦਾ ਹੈ। ਉਹ ਗੁਨਾਹਾਂ ਨੂੰ ਧੋ ਕੇ ਆਲਮੇ ਬਾਲਾ ਅਤੇ ਕਿਬਰਿਆ ਦੇ ਸੱਜੇ ਪਾਸੇ ਜਾ ਬੈਠਿਆ ਕਿਉਂਕਿ ਬਾਪ ਨੂੰ ਪਸੰਦ ਆਇਆ ਕਿ ਸਾਰੀ ਮਾਮੂਰੀ ਉਸੇ ਯਾਨੀ ਯਿਸੂ ਵਿੱਚ ਸਕੂਨਤ ਕਰੇ, ਕਿਉਂਕਿ ਅਲੋਹੀਏ ਦੀ ਸਾਰੀ ਮਾਮੂਰੀ ਉਸੇ ਵਿੱਚ ਮੁਜੱਸਮ ਹੋ ਕੇ ਸਕੂਨਤ ਕਰਦੀ ਹੈ। ਇਬਰਾਨੀਓ ਬਾਬ 12, ਪਹਿਲਾ ਤਮੋਥੀਸ ਬਾਬ 6, ਯੂਹੰਨਾ ਬਾਬ 1, ਇਬਰਾਨੀਓ ਬਾਬ 1 ਅਤੇ ਕੁਲਸੀਓ ਬਾਬ 1 ਵਿੱਚ ਸਾਨੂੰ ਇਹ ਹਵਾਲਾ ਮਿਲਦਾ ਹੈ। ਹਾਂ, ਖੁਦਾ ਦਾ ਕਲਾਮ ਇਹੀ ਗੱਲ ਵਾਜ਼ਿਹ ਕਰਦਾ ਹੈ ਕਿਉਂਕਿ ਅਲੋਹੀਅਤ ਦੀ ਸਾਰੀ ਮਾਮੂਰੀ ਉਸੇ ਵਿੱਚ ਮੁਜੱਸਮ ਹੋ ਕੇ ਸਕੂਨਤ ਕਰਦੀ ਹੈ। ਬਸ ਯਿਸੂ ਮਸੀਹ ਇਹ ਕਹਿਣ ਵਿੱਚ ਹੱਕ ਬਜਾਨਿਬ ਸੀ ਕਿ ਮੈਂ ਅਤੇ ਬਾਪ ਇੱਕ ਹੀ ਹਾਂ। ਯਿਸੂ ਮਸੀਹ ਚੰਗਾ ਚਰਵਾਹਾ ਏ ਜੋ ਅਸਮਾਨ ਤੋਂ ਉਤਰਿਆ, ਆਦਮੀ ਬਣਿਆ, ਜ਼ਮੀਨ 'ਤੇ ਰਿਹਾ ਅਤੇ ਗੁਨਾਹ ਦੀ ਲਾਨਤ ਨੂੰ ਸਾਡੇ ਵਾਸਤੇ ਉਹਨੇ ਕਬੂਲ ਕੀਤਾ। ਉਹਨੇ ਆਪਣੀ ਕੀਮਤੀ ਜਾਨ ਫਿਦੀ ਵਿੱਚ ਦੇ ਦਿੱਤੀ। ਉਹ ਹੀ ਮੁਰਦਿਆਂ ਵਿੱਚੋਂ ਜ਼ਿੰਦਾ ਹੋਇਆ ਅਤੇ ਆਪਣੇ ਸਾਰੇ ਇਮਾਨ ਲਿਆਉਣ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ਦਾ ਏ। ਬਸ ਯਿਸੂ ਨੇ ਠੀਕ ਆਖਿਆ ਕਿ ਚੰਗਾ ਚਰਵਾਹਾ ਮੈਂ ਵਾਂ, ਜਿਸ ਤਰ੍ਹਾਂ ਬਾਪ ਮੈਨੂੰ ਜਾਣਦਾ ਹੈ ਅਤੇ ਮੈਂ ਬਾਪ ਨੂੰ ਜਾਣਨਾ ਵਾਂ, ਇਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਨਾ ਵਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ, ਅਤੇ ਮੈਂ ਭੇਡਾਂ ਵਾਸਤੇ ਆਪਣੀ ਜਾਨ ਦੇਣਾ ਵਾਂ, ਅਤੇ ਮੇਰੀ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਬੀੜਖਾਨੇ ਦੀਆਂ ਨਹੀਂ ਨੇ, ਮੈਨੂੰ ਉਹਨਾਂ ਨੂੰ ਵੀ ਲਿਆਉਣਾ ਜ਼ਰੂਰ ਏ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ। ਫਿਰ ਇੱਕ ਹੀ ਗੱਲਾਂ ਅਤੇ ਇੱਕ ਹੀ ਚਰਵਾਹਾ ਹੋਵੇਗਾ। ਬਾਪ ਮੇਰੇ ਕੋਲੋਂ ਇਸ ਲਈ ਮੁਹੱਬਤ ਕਰਦਾ ਕਿਉਂਕਿ ਮੈਂ ਆਪਣੀ ਜਾਨ ਦੇਣਾ ਵਾਂ ਤਾਂ ਕਿ ਇਹਨੂੰ ਫਿਰ ਲੈ ਲਵਾਂ। ਕੋਈ ਇਹਨੂੰ ਮੇਰੇ ਕੋਲੋਂ ਖੋਂਦਾ ਨਹੀਂ ਹੈ, ਬਲਕਿ ਮੈਂ ਆਪ ਹੀ ਇਹਨੂੰ ਦੇਣਾ ਵਾਂ। ਮੈਨੂੰ ਉਹਦੇ ਦੇਣ ਦਾ ਵੀ ਇਖਤਿਆਰ ਏ ਅਤੇ ਫਿਰ ਉਹਨੂੰ ਲੈਣ ਦਾ ਵੀ ਇਖਤਿਆਰ ਏ। ਇਹ ਹੁਕਮ ਮੇਰੇ ਬਾਪ ਕੋਲੋਂ ਮੈਨੂੰ ਮਿਲਿਆ ਏ। ਯੂਹੰਨਾ ਬਾਪ 10 ਆਇਤ 14 ਤੋਂ 18 ਤੱਕ। ਸਾਰੇ ਸਵਾਲ ਛੱਡੋ, ਯਿਸੂ ਸੱਚਮੁੱਚ ਚਰਵਾਹਾ ਏ, ਕਿਉਂਕਿ ਉਹੀ ਏ ਜਿਹਨੇ ਸਾਨੂੰ ਇੰਨੀ ਮੁਹੱਬਤ ਕੀਤੀ ਕਿ ਆਪਣੀ ਜਾਨ ਸਾਡੇ ਵਾਸਤੇ ਦੇ ਦਿੱਤੀ। ਅੱਜ ਰੁਖਸਤ ਹੋਣ ਤੋਂ ਪਹਿਲੇ ਅਸੀਂ ਖੁਦਾਵੰਦ ਯਿਸੂ ਮਸੀਹ ਦੀ ਖੂਬਸੂਰਤ ਗੱਲਾਂ ਸੁਣੀਏ। ਉਹਨੇ ਫਰਮਾਇਆ, ਯੂਹੰਨਾ ਬਾਪ 10 ਵਿੱਚ, ਦਰਵਾਜ਼ਾ ਮੈਂ ਵਾਂ, ਜੇ ਕੋਈ ਮੇਰੇ ਵਿੱਚੋਂ ਦਾਖਲ ਹੁੰਦਾ ਤਾਂ ਨਜਾਤ ਪਾਏਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਏਗਾ। ਚੋਰ ਨਹੀਂ ਆਉਂਦਾ ਮਗਰ ਚੁਰਾਨ ਅਤੇ ਮਾਰ ਸੁੱਟਣ ਅਤੇ ਹਲਾਕ ਕਰਨ ਨੂੰ। ਮੈਂ ਇਸ ਲਈ ਆਇਆ ਕਿ ਉਹ ਜ਼ਿੰਦਗੀ ਪਾਣ ਅਤੇ ਕਸਰਤ ਨਾਲ ਪਾਣ। ਚੰਗਾ ਚਰਵਾਹਾ ਮੈਂ ਵਾਂ, ਚੰਗਾ ਚਰਵਾਹਾ ਭੇਡਾਂ ਵਾਸਤੇ ਆਪਣੀ ਜਾਨ ਦਿੰਦਾ। ਮਜ਼ਦੂਰ ਜਿਹੜਾ ਨਾ ਚਰਵਾਹਾ ਏ ਅਤੇ ਨਾ ਭੇਡਾਂ ਦਾ ਮਾਲਕ, ਬੇੜੀਏ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਅਤੇ ਬੇੜੀਆ ਉਹਨਾਂ ਨੂੰ ਫੜਦਾ ਅਤੇ ਪ੍ਰਗੰਧਾ ਕਰਦਾ। ਚੰਗਾ ਚਰਵਾਹਾ ਮੈਂ ਵਾਂ, ਜਿਸ ਤਰ੍ਹਾਂ ਬਾਪ ਮੈਨੂੰ ਜਾਣਦਾ ਅਤੇ ਮੈਂ ਬਾਪ ਨੂੰ ਜਾਣਨਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਨਾ ਵਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਟੁਰਦੀਆਂ ਨੇ ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖਸ਼ਣਾ ਵਾਂ ਅਤੇ ਉਹ ਅਬਦ ਤੱਕ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ। ਅਜ਼ੀ ਸਾਮੀਨ, ਤੁਸੀਂ ਕਿਸ ਦੀ ਪੈਰਵੀ ਕਰਦੇ ਹੋ? ਕੀ ਤੁਸੀਂ ਚੰਗੇ ਚਰਵਾਹੇ ਦੀ ਪੈਰਵੀ ਕਰਨ ਦਿਓ ਜਾਂ ਕਿਸੇ ਹੋਰ ਦੀ? ਤੁਸੀਂ ਸਾਡਾ ਪ੍ਰੋਗਰਾਮ ਸੁਣਿਆ, ਇਸ ਵਾਸਤੇ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਦਾਵਤ ਦਿੰਦੇ ਹਾਂ ਕਿ ਤੁਸੀਂ ਅਗਲੇ ਪ੍ਰੋਗਰਾਮ ਵਿੱਚ ਆਓ ਅਤੇ ਰਹਿਮਦਿਲੀ ਦੇ ਬਾਰੇ ਵਿੱਚ ਖੁਦਾਵੰਦ ਯਿਸੂ ਦੀਆਂ ਗੱਲਾਂ ਨੂੰ ਸੁਣੋ। ਖੁਦਾਵੰਦ ਤੁਹਾਨੂੰ ਬਰਕਤ ਦੇਵੇ।
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।